ਟੈਲੀਫੋਨ ਲਾਈਨ ਤੇ ਸਾਡੇ ਨਾਲ ਜੁੜੇ ਨੇ ਜੀ ਹਰਮਨ ਸਿੱਧੂ, ਅਰਾਈਵ ਸੇਫ ਚੰਡੀਗੜ੍ਹ ਤੋਂ। ਰੋਡ ਸੇਫਟੀ ਨੂੰ ਲੈ ਕੇ ਬਹੁਤ ਵਧੀਆ ਕੰਮ ਕਰ ਰਹੇ ਨੇ ਇੰਡੀਆ ਦੇ ਵਿੱਚ, ਤੇ ਜਾਣਦੇ ਹਾਂ ਇਹਨਾਂ ਦੇ ਨਾਲ ਕਿ ਕਿੱਦਾਂ ਕੰਮ ਕਰ ਰਹੇ ਨੇ ਤੇ ਉਹਦਾ ਵਜ੍ਹਾ ਕੀ ਹੈਗੀ ਉਹਨਾਂ ਦਾ ਇੱਕ ਮਿਸ਼ਨ ਵਾਂਗ ਇਸ ਨੂੰ ਸ਼ੁਰੂ ਕਰਨ ਲਈ। ਹਰਮਨ ਜੀ ਬਹੁਤ ਸਵਾਗਤ ਹੈ ਤੁਹਾਡਾ SBS ਰੇਡੀਓ ਵਿੱਚ।
ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਤੇ ਹਰਮਨ ਜੀ, ਸਭ ਤੋਂ ਪਹਿਲਾਂ ਤਾਂ ਦੱਸੋ ਕਿ ਤੁਹਾਡੇ ਨਾਂ ਦੇ ਵਿੱਚ ਅਰਾਈਵ ਸੇਫ ਲੱਗਿਆ ਹੋਇਆ, ਇਹਦਾ ਕੀ ਮਤਲਬ ਹੈ?
ਅਰਾਈਵ ਸੇਫ ਦਾ ਜਿਹੜਾ ਸਫ਼ਰ ਜਾਂ ਸਿਲਸਿਲਾ ਸ਼ੁਰੂ ਹੋਇਆ ਅਕਤੂਬਰ 1996 ਦੇ ਵਿੱਚ, ਮੈਨੂੰ ਮੈਂ ਕਿਉਂਕਿ ਚੰਡੀਗੜ੍ਹ ਰਹਿੰਦਾ ਤੇ ਇੱਥੋਂ ਆਪਣੇ ਜਿਹੜੇ ਹਿਮਾਲਿਆ ਦੇ ਮਾਊਂਟੇਨਸ ਦੇ ਆਰ ਵੈਰੀ ਕਲੋਜ਼, ਤੇ ਮੈਨੂੰ ਅਪਹਿਲ ਜਾਣ ਦਾ ਬਹੁਤ ਸ਼ੌਕ ਸੀ, ਯਾਨੀ ਕਿ ਕਿਸੇ ਨਾ ਕਿਸੇ ਰੀਜ਼ਨ ਜਾਂ ਵਟ ਐਵਰ ਪਹਾੜਾਂ ਤੇ ਘੁੰਮਣ ਜ਼ਰੂਰ ਜਾਂਦਾ ਸੀ ਔਨ ਐਨ ਐਵਰੇਜ ਮਹੀਨੇ ਤੁਸੀਂ ਲਾ ਲਓ 2-3 ਵਾਰ, ਤੇ ਇੱਕ ਅਸੀਂ 4 ਵਾਰ 4 ਆਪਣੇ ਫਰੈਂਡਸ ਇਕੱਠੇ ਅਸੀਂ ਘੁੰਮਣ ਗਏ ਹੋਏ ਸੀ ਤੇ ਸਾਡੀ ਕਾਰ ਪਹਾੜ ਤੋਂ ਨੀਚੇ ਡਿੱਗ ਪਈ। ਸੋ ਡਿਊਰਿੰਗ ਦੈਟ ਟਾਈਮ ਜਿਹੜਾ ਉਹ ਇੰਸੀਡੈਂਟ ਸੀ ਉਹਨੇ ਮੇਰੀ ਜਿਹੜੀ ਜ਼ਿੰਦਗੀ ਆ ਉਹ ਪਰਮਾਨੈਂਟਲੀ ਚੇਂਜ ਕਰ ਦਿੱਤੀ, ਕਿਉਂਕਿ ਮੇਰੇ ਨੈਕ ਲੈਵਲ ਤੇ ਸਪਾਈਨਲ ਇੰਜਰੀ ਹੋ ਗਈ। ਤੇ ਮੈਨੂੰ ਤਕਰੀਬਨ ਸਾਲ ਕੁ ਮਗਰੋਂ ਪਤਾ ਲੱਗਿਆ, ਕਿਉਂਕਿ ਡਾਕਟਰਸ ਕਲੀਅਰਲੀ ਨਹੀਂ ਸੀ ਦੱਸ ਰਹੇ ਕਿ ਮੇਰੀ ਪ੍ਰੋਬਲਮ ਕੀ ਹੈ, ਕਿ ਆਈ ਵੁੱਡ ਨੈਵਰ ਬੀ ਏਬਲ ਟੂ ਵਾਕ ਅਗੇਨ। ਸੋ ਉਹ ਇਹ ਕਹਿ ਰਹੇ ਸੀ ਲਾਈਕ ਦ ਫਸਟ ਟਾਈਮ ਆਈ ਵਾਸ ਟੋਲਡ ਕਿ ਵੀ ਜੇ ਤੁਸੀਂ ਵੀਲ ਚੇਅਰ ਤੇ ਬੈਠ ਸਕਦੇ ਹੋ ਤਾਂ ਦੈਟ ਵੁੱਡ ਬੀ ਅ ਲੋਟਰੀ ਫੋਰ ਯੂ। ਸੋ ਉਹ ਇੱਕ ਬਹੁਤ ਵੱਡਾ ਲਾਈਫ ਚੇਂਜਰ ਸੀ ਮੇਰੇ ਲਈ, ਕਿਉਂਕਿ ਜੇ ਹਾਦਸਾ ਨਾ ਹੁੰਦਾ ਤਾਂ ਮੈਂ ਹਫ਼ਤੇ ਬਾਅਦ ਐਜ਼ ਐਨ ਇਮੀਗ੍ਰੈਂਟ ਕੈਨੇਡਾ ਲਈ ਮਾਈਗ੍ਰੇਟ ਕਰ ਰਿਹਾ ਸੀ, ਤੇ ਮੇਰੇ ਜਿਹੜੇ ਹੋਸਪਿਟਲ ਦੇ ਨੰਬਰ ਆਫ ਵਿਜ਼ਿਟਸ ਫੋਰ ਵੇਰੀਅਸ ਸਰਜਰੀਜ਼, ਸੋ ਉੱਥੇ ਜਦ ਮੈਂ ਜਾਂਦਾ ਸੀ ਹਰ ਟਾਈਮ ਐਮਰਜੈਂਸੀ ਏਰੀਅਸ ਲਿਖਿਆ ਹੁੰਦਾ ਸੀ RTIs, ਦੈਟ ਇਜ਼ ਰੋਡ ਟ੍ਰੈਫਿਕ ਇੰਸੀਡੈਂਟਸ। ਸੋ ਤਕਰੀਬਨ ਜਿਹੜੇ ਉਹ ਬੋਰਡ ਸੀ ਉਹਨਾਂ ਤੇ ਮੋਰ ਦੈਨ 50% ਆਫ ਦ ਪੀਪਲ ਵਰ ਆਲ ਯੰਗਸਟਰਸ ਲਾਈਕ ਮੀ, ਮੈਂ ਉਸ ਟਾਈਮ 26 ਸਾਲ ਦਾ ਸੀ ਤੇ ਉਹ ਸਾਰੇ ਸੜਕ ਹਾਦਸਿਆਂ ਨਾਲ ਆ ਰਹੇ ਸੀ ਉੱਥੇ,
ਤੇ
ਉਸ ਚੀਜ਼ ਕਰਕੇ ਰੋਡ ਸੇਫਟੀ ਦਾ ਖਿਆਲ ਮੇਰੇ ਮਨ ਚ ਆਇਆ।
ਇਹ ਤੁਹਾਡੇ ਇਸ ਐਕਸੀਡੈਂਟ ਕਰਕੇ ਤੁਹਾਡੀ ਸਰੀਰ ਦੇ ਉੱਤੇ ਹੁਣ ਲਾਈਫ ਲੌਂਗ ਅਸਰ ਹੈਗਾ ਇਹਦਾ?
ਹਾਂਜੀ ਬਿਲਕੁਲ, ਐਜ਼ ਆਫ ਨਾਓ ਸਪਾਈਨਲ ਇੰਜਰੀ ਦਾ ਕੀ ਕਹਿੰਦੇ ਇਲਾਜ ਹਲੇ ਵਰਲਡ ਓਵਰ ਕਿਤੇ ਨਹੀਂ ਹੈਗਾ।
ਤੇ ਹੁਣ ਤੁਸੀਂ ਮਤਲਬ ਤੁਹਾਡੀ ਡਿਸੇਬਿਲਿਟੀ ਜਿਹੜੀ ਹੈਗੀ ਹੈ ਤੁਹਾਨੂੰ ਵੀਲ ਚੇਅਰ ਦੇ ਉੱਤੇ ਹੁਣ ਤੁਸੀਂ ਮੂਵ ਕਰਦੇ, ਤੁਹਾਡੀ ਮੋਬਿਲਿਟੀ ਉਹਦੇ ਨਾਲ ਇਫੈਕਟ ਹੋਈ ਹੈ?
ਹਾਂਜੀ, ਮੋਬਿਲਿਟੀ ਉਹਦੇ ਨਾਲ ਮੇਰੀ ਲਾਈਕ ਜਿੱਦਾਂ ਡਾਕਟਰਸ ਮੇਜਰ ਕਰਦੇ ਨੇ ਡਿਸੇਬਿਲਿਟੀ, ਸੋ ਮਾਈ ਡਿਸੇਬਿਲਿਟੀ ਹੈਜ਼ ਬੀਨ ਮੇਜਰਡ ਐਜ਼ 100%। ਤੇ ਦੂਜੀ ਪ੍ਰੋਬਲਮ ਇਹ ਹੈ ਕਿ ਜਿੱਦਾਂ ਤੁਸੀਂ ਜਾਣਦੇ ਹੋ ਕਿ ਇੰਡੀਆ ਦੇ ਵਿੱਚ ਵੀਲ ਚੇਅਰ ਐਕਸੈਸ ਜਿਹੜਾ ਹੈਗਾ ਉਹ ਆਪਣੇ ਆਪ 'ਚ ਇੱਕ ਚੈਲੰਜ ਹੈਗਾ, ਜਿੱਦਾਂ ਕਿ ਵੈਸਟਰਨ ਕੰਟਰੀਜ਼ ਜਾਂ ਤੁਸੀਂ ਕਹਿ ਲਓ ਕਿ ਡਿਵੈਲਪਡ ਕੰਟਰੀਜ਼ 'ਚ ਹੈਗਾ ਕਿ ਜਿਹੜਾ ਵੀਲ ਚੇਅਰ ਵਾਲਾ ਬੰਦਾ ਹੈ ਉਹ ਤਕਰੀਬਨ ਆਪਣੇ ਆਪ ਨੂੰ ਐਟ ਪਾਰ ਹੀ ਫੀਲ ਕਰਦਾ, ਕਿਉਂਕਿ ਉਹ ਹਰੇਕ ਜਗ੍ਹਾ ਜਾ ਸਕਦਾ, ਜਦਕਿ ਇੰਡੀਆ ਦੇ ਵਿੱਚ ਜਦ ਤੱਕ ਤੁਹਾਡੇ ਨਾਲ 2-3 ਬੰਦੇ ਨਹੀਂ ਹੈਗੇ ਤਕੜੇ ਸਿਹਤ ਵਾਲੇ ਤੁਸੀਂ ਆਪਣੇ ਘਰੋਂ ਨਿਕਲ ਕੇ ਕਿਤੇ ਪਹੁੰਚ ਵੀ ਨਹੀਂ ਸਕਦੇ। ਤਕਰੀਬਨ ਜੋ ਲੋਕਾਂ ਦੀ ਮੈਂਟੈਲਿਟੀ ਹੈਗੀ ਉਹ ਇਹ ਪੁੱਛਦੇ ਕਿ ਤੂੰ ਬਾਹਰ ਕੀ ਕਰ ਰਿਹਾ, ਯੂ ਸ਼ੁਡ ਬੀ ਬੈਟਰ ਬੀ ਐਟ ਯੋਰ ਪਲੇਸ ਓਨਲੀ।
ਤੇ ਤੁਸੀਂ ਇਸ ਐਕਸੀਡੈਂਟ ਤੋਂ ਬਾਅਦ ਤੁਸੀਂ ਇਹ ਆਪਣਾ ਕੰਮ ਸ਼ੁਰੂ ਕੀਤਾ ਹੈ ਕਿ ਰੋਡ ਸੇਫਟੀ ਨੂੰ ਲੈ ਕੇ?
ਮੈਂ ਪਹਿਲਾਂ ਤਾਂ ਕਿਉਂਕਿ ਤਕਰੀਬਨ 2 ਸਾਲ ਬੈੱਡ ਦੇ ਵਿੱਚ ਸੀ, ਮੈਂ ਆਪਣਾ ਚੁੱਪ ਕਰਕੇ ਲਾਈਫ ਜਦ ਚੇਂਜ ਹੋ ਜਾਂਦੀ ਹੈ ਬੰਦੇ ਦੀ ਸਡਨਲੀ ਔਰ ਫਰੋਮ ਬੀਇੰਗ ਸੋ ਐਕਟਿਵ, ਤੁਸੀਂ ਇੱਦਾਂ ਬੈੱਡ ਤੇ ਲੇਟੇ ਹੋਏ ਹੋ ਤੇ ਸਾਰਾ ਦਿਨ ਹੈਗਾ ਤੁਹਾਡੇ ਕੋਲ 24 ਘੰਟੇ ਕਿ ਬੰਦਾ ਸਿਰਫ ਬੈਠ ਕੇ ਸੋਚ ਹੀ ਰਿਹਾ ਕਿ ਵੀ ਇਹ ਸਾਰਾ ਕੁਛ ਕਿਉਂ ਵਾਪਰਿਆ। ਸੋ ਉਸ ਵੇਲੇ ਮੈਨੂੰ ਇਹ ਖਿਆਲ ਆਉਂਦਾ ਸੀ ਕਿ ਵੀ ਇੰਡੀਆ ਦੇ ਵਿੱਚ ਕਿੰਨੇ ਕੁ ਹੋਰ ਇੱਦਾਂ ਦੇ ਲੋਕ ਹੋਣਗੇ ਜਿਹੜੇ ਮੇਰੇ ਜਿੱਦਾਂ ਸੜਕ ਹਾਦਸਿਆਂ ਵਿੱਚ ਇਫੈਕਟ ਹੋ ਰਹੇ ਹੋਣਗੇ, ਤੇ ਜਦ ਮੈਂ ਇੰਟਰਨੈਟ ਤੇ ਪੜ੍ਹਿਆ ਤੇ ਇਸ ਚੀਜ਼ ਨੂੰ ਪੜ੍ਹਦੇ ਹੀ ਐਡਾ ਵੱਡਾ ਧੱਕਾ ਲੱਗਿਆ ਕਿ ਇੰਡੀਆ ਦੇ ਵਿੱਚ ਵਰਲਡ ਦੇ ਸਿਰਫ 1% ਗੱਡੀਆਂ, ਬਟ ਨੰਬਰ ਆਫ ਐਕਸੀਡੈਂਟਲ ਡੈਥਸ ਹੈ ਜਿਹੜੀਆਂ ਸੜਕ ਹਾਦਸਿਆਂ 'ਚ ਹੋਣ ਵਾਲੀਆਂ ਮੌਤਾਂ ਹੈ ਉਹ 10% ਨੇ।
ਤੇ ਤੁਸੀਂ ਇਹਦੇ ਵਿੱਚ ਕਰਦੇ ਕੀ ਹੋ ਜੀ? ਰੋਜ਼ਾਨਾ ਅਖਬਾਰਾਂ 'ਚ ਖਬਰਾਂ ਆਉਂਦੀਆਂ ਰਹਿੰਦੀਆਂ ਇੰਡੀਆ ਦੇ ਵਿੱਚ, ਜਿਨ੍ਹਾਂ 'ਚ ਲਿਖਿਆ ਹੁੰਦਾ ਕਿ ਸੜਕ ਹਾਦਸੇ 'ਚ ਇੰਨੇ ਮਰ ਗਏ ਜਾਂ ਇੰਨੇ ਮਿਸਹੈਪ ਦੇ ਵਿੱਚ ਮਰ ਗਏ, ਇਹ ਮਿਸਹੈਪ ਹੋ ਗਿਆ। ਤੁਸੀਂ ਆਪਣੇ ਇਸ ਮਿਸ਼ਨ ਦੇ ਵਿੱਚ ਕੀ ਕਰਦੇ ਹੋ? ਤੁਸੀਂ ਜਿਹੜੀ ਐਕਟੀਵਿਟੀ ਸ਼ੁਰੂ ਕੀਤੀ ਹੈ ਉਹ ਕਿੱਦਾਂ ਹੈਲਪ ਕਰ ਰਹੀ ਹੈ?
ਹਾਂਜੀ, ਪਹਿਲਾਂ ਜਿਹੜਾ ਪਹਿਲਾਂ ਮੈਂ ਪ੍ਰੋਜੈਕਟ ਕੀਤਾ ਸੀ ਉਹ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਨਾਲ ਕੀਤਾ ਸੀ, ਦੈਟ ਵਾਜ਼ ਅਬਾਊਟ ਸੈਟਿੰਗ ਅਪ ਏ ਵੈਬਸਾਈਟ ਫੋਰ ਚੰਡੀਗੜ੍ਹ ਟ੍ਰੈਫਿਕ ਪੁਲਿਸ, ਜਿਹਦੇ ਵਿੱਚ ਕਿ ਸਾਰੇ ਡੂਜ਼ ਐਂਡ ਡੋਂਟਸ ਜਾਂ ਸੇਫ ਐਂਡ ਰਿਸਪੋਂਸੀਬਲ ਡਰਾਈਵਿੰਗ 'ਚ ਕੀ ਹੁੰਦਾ ਹੈ। ਹੁਣ ਤੁਸੀਂ ਆਸਟ੍ਰੇਲੀਆ ਰਹਿੰਦੇ ਹੋ, ਤੁਹਾਨੂੰ ਪਤਾ ਕਿ ਰਾਈਟ ਆਫ ਵੇ ਨਾਮ ਦੀ ਇੱਕ ਚੀਜ਼ ਹੁੰਦੀ ਹੈ ਜਿਹੜੀ ਕਿ ਬਹੁਤ ਇੰਪੋਰਟੈਂਟ ਹੈ।
ਜੀ ਜੀ।
ਸੋ ਇੰਡੀਆ ਦੇ ਵਿੱਚ ਮੈਂ ਇੱਕ ਸਰਵੇ ਕੰਡਕਟ ਕਰਵਾਇਆ ਸੀ ਵਿਦ ਅ ਸੈਂਪਲ ਸਾਈਜ਼ ਆਫ ਨੀਅਰਲੀ 2000। ਸੈਡਲੀ ਸਿਰਫ 14-15% ਬੰਦਿਆਂ ਨੂੰ ਪਤਾ ਸੀ ਕਿ ਕਿਸ ਸਿਚੁਏਸ਼ਨ ਕਿਹਦੇ ਰਾਈਟ ਆਫ ਵੇ ਹੁੰਦਾ, ਅਦਰਵਾਈਜ਼ ਮੋਸਟ ਆਫ ਦੀ ਪੀਪਲ ਆਰ ਰਿਸਪੋਂਡਿੰਗ ਕਿ ਵੀ ਰਾਈਟ ਆਫ ਵੇ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ, ਮਾਈਟ ਆਫ ਵੇ ਇਜ਼ ਰਾਈਟ ਆਫ ਵੇ, ਮਤਲਬ ਇਹ ਲੋਕਾਂ ਦਾ ਜਵਾਬ ਹੁੰਦਾ ਸੀ।
ਜੀ ਜੀ।
ਕਿ ਜਿਹਨੇ ਹੋਰਨ ਮਾਰ ਲਿਆ ਜਾਂ ਜਿਹੜਾ ਤੇਜ਼ ਕਰਕੇ ਅੱਗੇ ਨਿਕਲ ਗਿਆ ਡਿੱਪਰ ਮਾਰ ਲਿਆ ਉਹ ਨਿਕਲੇਗਾ, ਉਹਦਾ ਪਹਿਲਾਂ ਜਾਣ ਦਾ ਹੱਕ ਬਣਦਾ। ਉਸ ਤੋਂ ਬਾਅਦ ਸਬਸੀਕੁਐਂਟਲੀ ਮੇਰਾ ਵਰਲਡ ਹੈਲਥ ਆਰਗਨਾਈਜੇਸ਼ਨ ਦਾ ਕੋਈ ਰਿਪ੍ਰੈਜੈਂਟੇਟਿਵ ਸੀਗੇ, ਉਹਨਾਂ ਨੇ ਇੰਟਰਨੈਟ ਤੇ ਕਿਤੇ ਮੇਰੇ ਬਾਰੇ ਪੜ੍ਹਿਆ ਤੇ ਮੈਂ ਇੱਕ ਯੂਨਾਈਟਿਡ ਨੇਸ਼ਨ ਦੀ BBC ਥਰੂ ਇੱਕ ਡਾਕੂਮੈਂਟਰੀ ਕੀਤੀ ਜਿਹਦਾ ਨਾਮ ਹੈ ਕੋਲੀਜਨ ਕੋਰਸ। ਸੋ ਉਹ ਅੱਧੀ ਇੱਥੇ ਦਿੱਲੀ ਚ ਸ਼ੂਟ ਹੋਈ ਸੀ ਤੇ ਬਾਕੀ ਬ੍ਰਾਜ਼ੀਲ ਚ ਹੋਈ ਸੀ। ਦੇ ਵਾਜ਼ ਜਸਟ ਟ੍ਰਾਇੰਗ ਟੂ ਕੰਪੇਅਰ ਕਿ ਦੋ ਸਿਮਿਲਰ ਇਕਨੋਮੀਜ਼, ਇੱਕ ਨਾਰਦਰਨ ਹੈਮਿਸਫੀਅਰ ਤੇ ਇੱਕ ਸਦਰਨ ਹੈਮਿਸਫੀਅਰ ਦੇ ਵਿੱਚ ਸਿਮਿਲਰ ਇਕਨੋਮਿਕ ਐਂਡ ਸੋਸ਼ਲ ਕੰਡੀਸ਼ਨਸ ਦੇ ਵਿੱਚ ਦੋਨੇ ਕਿਵੇਂ ਕੰਮ ਕਰ ਰਹੇ ਹਾਂ। ਸੋ ਬ੍ਰਾਜ਼ੀਲ ਵਾਸ ਵੇ ਹੈਡ ਆਫ ਇੰਡੀਆ। ਸੋ ਉਹਨਾਂ ਦੇ ਨੈਸ਼ਨਲ ਏਜੰਡੇ ਦੇ ਵਿੱਚ ਸੀਗਾ ਕਿ ਆਪਾਂ ਸੜਕ ਹਾਦਸੇ ਘਟਾਉਣੇ ਆ, ਜਦਕਿ ਇੰਡੀਆ ਦੇ ਵਿੱਚ ਇਹ ਪ੍ਰੋਬਲਮ ਹਲੇ ਵੀ ਹੈ ਕਿ ਤੁਸੀਂ ਕਹਿ ਲਓ ਕਿ ਪਾਲਿਸੀ ਪੈਰਲਸਿਸ ਇਸ ਚੀਜ਼ ਨੂੰ ਕਹਿ ਸਕਦੇ ਹਾਂ ਆਪਾਂ।
ਇਸ ਤੋਂ ਇਲਾਵਾ ਤੁਸੀਂ ਹਾਈਵੇਜ਼ ਦੇ ਉੱਤੇ ਜਿਹੜੇ ਲਿਕਰ ਵੈਂਡਸ ਹੈਗੇ ਆ, ਸ਼ਰਾਬ ਦੀਆਂ ਦੁਕਾਨਾਂ, ਉਹਨਾਂ ਨੂੰ ਲੈ ਕੇ ਵੀ ਤੁਸੀਂ ਮੁਹਿੰਮ ਆਰੰਭੀ ਹੋਈ ਆ, ਉਹਦਾ ਕਾਰਨ ਕੀ ਹੈ ਤੇ ਉਹਦਾ ਰਿਸਪੌਂਸ ਕਿੱਦਾਂ ਦਾ ਤੁਹਾਨੂੰ ਮਿਲ ਰਿਹਾ?
ਆਪਾਂ ਕਿਤੇ ਵੀ ਜਿਹੜੀ ਛੋਟੀ ਮੋਟੀ ਕੋਈ ਅਵੇਅਰਨੈਸ ਕੈਂਪੇਨ ਹੁੰਦੀ ਹੈ ਜਾਂ ਮੁਹਿੰਮ ਹੁੰਦੀ ਹੈ, ਉਹਦੇ ਵਿੱਚ ਇਹ ਲਿਖਿਆ ਹੁੰਦਾ ਬਸ ਸ਼ਰਾਬ ਪੀ ਕੇ ਗੱਡੀ ਨਾ ਚਲਾਓ, ਡੋਂਟ ਡਰਿੰਕ ਐਂਡ ਡਰਾਈਵ। ਸੋ ਇਹ ਚੀਜ਼ ਤਾਂ ਸਾਰਿਆਂ ਨੂੰ ਹੀ ਪਤਾ, ਬਟ ਸਾਰੇ ਇਹ ਕੰਮ ਕਰਦੇ ਆ। ਉਹਦੇ ਕਾਰਨ ਇਹ ਹੈ ਕਿ ਇੱਕ ਤਾਂ ਆਪਣੀ ਐਨਫੋਰਸਮੈਂਟ ਘੱਟ ਹੈ, ਕੋਈ ਚੈੱਕ ਕਰਦਾ ਹੀ ਨਹੀਂ ਹੈ, ਜੇ ਕਰਦਾ ਤਾਂ ਬਹੁਤ ਰੇਅਰ ਹੈ ਕਿਸੇ ਕਿਤੇ ਕਿਤੇ ਜਿਵੇਂ ਚੰਡੀਗੜ੍ਹ ਚ ਜਾਂ ਦਿੱਲੀ ਚ। ਸੈਕੰਡਲੀ ਇੱਕ ਜਿਹੜਾ ਮੇਜਰ ਪੁਆਇੰਟ ਹੈ ਕਿ ਅਵੇਲੇਬਿਲਿਟੀ, ਯਾਨੀ ਕਿ ਹਾਈਵੇ ਦੇ ਨਾਲ ਨਾਲ ਜਿਹੜੇ ਠੇਕੇ ਆ ਸ਼ਰਾਬ ਦੇ, ਯਾਨੀ ਸ਼ਰਾਬ ਦੀਆਂ ਦੁਕਾਨਾਂ, ਮੈਂ ਤੁਹਾਨੂੰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਜਿਹੜਾ ਕਿ ਗਵਰਨਮੈਂਟ ਆਫ ਇੰਡੀਆ ਦਾ ਅਦਾਰਾ ਹੈ, ਉਹਨਾਂ ਦਾ ਤੁਹਾਨੂੰ ਸੈਂਪਲ ਦੱਸਦਾ। 291 ਕਿਲੋਮੀਟਰ, ਯਾਨੀ ਕਿ 291 ਕਿਲੋਮੀਟਰ ਆਫ ਨੈਸ਼ਨਲ ਹਾਈਵੇ 1 ਫਰੋਮ ਪਾਨੀਪਤ ਇਨ ਹਰਿਆਣਾ ਟੂ ਜਲੰਧਰ ਇਨ ਪੰਜਾਬ, 291 ਕਿਲੋਮੀਟਰ ਐਂਡ 185 ਲਿਕਰ ਸ਼ਾਪਸ। ਯਾਨੀ ਕਿ ਜੇ ਤੁਸੀਂ ਇੰਡੀਆ ਦੀ ਜਿਹੜੀ ਐਵਰੇਜ ਨੈਸ਼ਨਲ ਸਪੀਡ ਹੈ 90 ਦੀ, ਉਹ 'ਤੇ ਜਾ ਰਹੇ ਹੋ ਤਾਂ ਹਰੇਕ ਇੱਕ ਮਿੰਟ ਬਾਅਦ ਤੁਹਾਨੂੰ ਇੱਕ ਸਜੀ ਹੋਈ ਦੁਕਾਨ ਵੈਲਕਮ ਕਰ ਰਹੀ ਹੋਏਗੀ ਐਂਡ ਰਾਈਟ ਔਨ ਦੀ ਰੋਡ। ਸੋ ਜਦ ਅਵੇਲੇਬਿਲਿਟੀ ਇੰਨੀ ਜ਼ਿਆਦਾ ਹੈ, ਆਪਾਂ ਐਕਸਪੈਕਟ ਹੀ ਨਹੀਂ ਕਰ ਸਕਦੇ ਕਿ ਕੋਈ ਜਿਹੜਾ ਬੰਦਾ ਰੋਡ 'ਤੇ ਜਾ ਰਿਹਾ ਹੈ ਉਹ ਡਿਸਟਰੈਕਟ ਨਹੀਂ ਹੋਏਗਾ। ਇੱਕ ਠੇਕਾ ਛੱਡੇਗਾ, ਦੋ ਛੱਡੇਗਾ, ਚਾਰ ਛੱਡੇਗਾ, 10 ਛੱਡੇਗਾ, ਕਿਤੇ ਨਾ ਕਿਤੇ ਰੁਕੇਗਾ ਜ਼ਰੂਰ। ਅਤੇ ਡੈਫੀਨੇਟਲੀ ਇਹਦੇ ਵਿੱਚ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਹਲੇ ਵੀ ਕਰਨਾ ਪੈ ਰਿਹਾ, ਕਿਉਂਕਿ ਸਭ ਤੋਂ ਪਹਿਲਾਂ ਤਾਂ ਐਜ਼ ਐਕਸਪੈਕਟਡ ਧਮਕੀਆਂ ਆਈਆਂ ਕਿ ਵੀ ਤੁਸੀਂ ਇਹ ਜਿਹੜਾ ਆਪਣਾ ਕੰਮ ਕਰ ਰਹੇ ਨਾ ਕਰੋ, ਹੋਰ ਜੋ ਰੋਡ ਸੇਫਟੀ ਅਵੇਅਰਨੈਸ ਵਗੈਰਾ ਕਰਦੇ ਰਹਿੰਦੇ ਉਹ ਕਰਦੇ ਰਹੋ। ਸੈਕੰਡਲੀ
ਮਤਲਬ ਲਿਕਰ ਲਿਕਰ ਯਾਨੀ ਲਿਕਰ ਇੰਡਸਟਰੀ ਦੇ ਉੱਤੇ ਜਾਂ ਲਿਕਰ ਦੀ ਜਿਹੜੀ ਮਾਰਕੀਟ ਹੈ ਉਹਦੇ ਵੱਲ ਤੁਸੀਂ ਕੰਮ ਨਾ ਕਰੋ, ਆਪਣਾ ਰੋਡ ਸੇਫਟੀ ਵਾਲੀ ਜੋ ਕਰ ਰਹੇ ਹੋ ਉਹ ਲੋਕਾਂ ਨੂੰ ਹੈਲਮਟ ਪਾਈ ਚੱਲੋ,
ਹੈਲਮਟ ਪਾਈ ਚੱਲੋ ਜਾਂ ਵੈਸੇ ਕਈ ਚੱਲੋ
ਸ਼ਰਾਬ ਪੀਣ ਤੋਂ ਨਾ ਰੋਕੋ।
ਹਾਂਜੀ ਵੀ ਰੌਲਾ ਜਿਹਾ ਪਾਈ ਚੱਲੋ, ਪਰ ਸਾਡੀ ਜਿਹੜੀ ਇਹ ਲੋਕੇਸ਼ਨਸ ਹੈ ਨਾ
ਜੀ,
ਸਾਡਾ ਜਿਹੜਾ ਬਿਜ਼ਨਸ ਹੈ ਇਹਦੇ ਵੱਲ ਨੂੰ ਤੁਸੀਂ ਆਪਣੀ ਅੱਖ ਨਾ ਚੱਕੋ। They try to buy me out, they try to scare me. So, ਇਹ ਦੋ ਹੀ ਚੀਜ਼ਾਂ ਸੀਗੀਆਂ ਤੇ ਮੈਂ ਨਾ ਦੋਨਾਂ ਦਾ I didn't bother about them. ਤੇ ਮੈਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇਹਦੇ ਖਿਲਾਫ ਕੇਸ ਪਾਇਆ ਤੇ ਹਾਈ ਕੋਰਟ ਦਾ ਇਹ ਆਰਡਰ ਆਇਆ ਸੀ ਕਿ ਵੀ ਸ਼ਰਾਬ ਦੇ ਠੇਕੇ ਦੇ ਸ਼ੁੱਡ ਨਾਈਦਰ ਬੀ ਵਿਜ਼ੀਬਲ ਨੋਟ ਐਕਸੈਸੀਬਲ ਫਰੋਮ ਦੀ ਹਾਈਵੇਜ਼, ਤੇ ਵੀ ਵਿਲ ਬੀ ਸ਼ੌਕਡ ਐਂਡ ਸਰਪ੍ਰਾਈਜ਼ਡ ਕਿ ਵਿਦ ਇਨ 6 ਡੇਜ਼ ਸਟੇਟ ਗਵਰਨਮੈਂਟ ਚਾਹ ਦੋਨੇ ਪੰਜਾਬ ਦੀ ਤੇ ਹਰਿਆਣਾ ਦੀ ਨੇ ਸੁਪਰੀਮ ਕੋਰਟ ਦੇ ਵਿੱਚ ਅਪੀਲ ਕਰ ਪਾਤੀ ਕਿ ਵੀ ਸਾਨੂੰ ਹਾਈਵੇ ਤੇ ਠੇਕੇ ਆਪਰੇਟ ਕੀਤੇ ਜਾਣ ਦੇਣ।
ਇਹ ਸਰਕਾਰਾਂ ਨੇ ਅਪੀਲ ਪਾਈ ਹੈ, ਕਿਸੇ ਪ੍ਰਾਈਵੇਟ ਪਾਰਟੀ ਨੇ ਨਹੀਂ
ਅਪੀਲ ਪਾਈ ਹੈ, ਪ੍ਰਾਈਵੇਟ ਪਾਰਟੀ ਨੇ ਨਹੀਂ, ਇਹ ਸਰਕਾਰ ਦੀ ਅਪੀਲ ਹੈ
ਜੀ।
ਤੇ ਅਨਫੋਰਚੂਨੇਟਲੀ ਉਹ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੀ ਅਪੀਲ ਐਕਸੈਪਟ ਹੋ ਗਈ ਹੋਈ ਹੈ ਤੇ ਈਵਨ ਔਨ ਦੀ ਨੈਸ਼ਨਲ ਹਾਈਵੇਜ਼ ਉਹਨਾਂ ਨੇ ਕੀ ਕੀਤਾ ਕਿ ਠੇਕੇ ਦਾ ਮੂੰਹ ਮੋੜ ਦਿੱਤਾ ਕਿ ਜਿੱਦਾਂ ਹੁਣ ਲੈਟਸ ਸੇ ਜੋ ਪਹਿਲਾਂ ਰੋਡ ਫੇਸਿੰਗ ਸੀ ਤਾਂ ਜਿਹੜਾ ਉਹਦਾ ਕਾਊਂਟਰ ਹੈ ਉਹ ਬੈਕ ਸਾਈਡ ਤੇ ਕਰ ਦਿੱਤਾ ਐਂਡ ਦੇ ਸੇ ਕਿ ਵੀ ਹੁਣ ਨਾ ਹੁਣ ਇਹਨੂੰ ਰਾਹ ਜਾ ਰਿਹਾ ਤੇ ਨਾ ਇਹ ਦਿਖ ਰਿਹਾ। ਸੋ ਦੈਟ ਜਸਟ ਸ਼ੋਜ਼ ਦੀ ਸੀਰੀਅਸਨੈਸ ਆਫ ਦੀ ਗਵਰਨਮੈਂਟ।
ਪਰ ਇਹਦੇ ਵਿੱਚ ਯਾਨੀ ਸਰਕਾਰ ਜਿਹੜੀਆਂ ਸਰਕਾਰਾਂ ਹੈਗੀਆਂ ਪੰਜਾਬ ਤੇ ਹਰਿਆਣੇ ਦੀਆਂ, ਉਹਨਾਂ ਵੱਲੋਂ ਤੁਹਾਨੂੰ ਕੋਈ ਸਹਿਯੋਗ ਤਾਂ ਕੀ ਮਿਲਣਾ, ਬਲਕਿ ਉਹ ਅਪੋਜ਼ ਕਰ ਰਹੇ ਆ ਤੁਹਾਡੀ ਇਸ ਮੁਹਿੰਮ ਨੂੰ?
ਬਿਲਕੁਲ ਜੀ, ਦੇ ਆਰ ਅਪੋਜ਼ਿੰਗ, ਤੁਸੀਂ ਜਿਹੜਾ ਕਹਿੰਦੇ ਹੋ ਨਾ ਟੂਥ ਐਂਡ ਨੇਲ
ਜੀ।
ਸੋ ਹਰ ਤਰੀਕੇ ਦੀ ਜਿਹੜੀ ਕੋਸ਼ਿਸ਼ ਹੈ ਕਿ ਬਈ ਸੜਕ ਤੋਂ ਨਾ ਹਟਿਆ ਜਾਵੇ। ਉਹ ਕਹਿੰਦੇ ਕਿ ਬਈ ਜਿਹੜਾ ਪ੍ਰੋਫਿਟ ਮਾਰਜਿਨ ਹੈ ਉਹ ਰੋਡ ਤੇ ਹੀ ਹੈਗਾ। ਹੁਣ ਆਸਟ੍ਰੇਲੀਆ ਦਾ ਵੀ ਤੁਹਾਨੂੰ ਪਤਾ ਕਿ ਵੀ ਜਿੱਦਾਂ ਡੀ ਯੂ ਆਈ ਵੈਨ ਜੇ ਕਿਤੇ ਖੜੀ ਹੋਵੇ ਤਾਂ ਲੋਕ ਵੈਸੇ ਹੀ ਘਬਰਾ ਜਾਂਦੇ ਆ ਤੇ ਜਸਟ ਫੋਰ ਦੈਟ ਫੀਅਰ ਫੈਕਟਰ ਪੀਪਲ ਰੇਅਰਲੀ ਇੰਟੈਲੀਜੈਂਟ ਡਰਿੰਕ ਐਂਡ ਡਰਾਈਵਿੰਗ
ਜੀ।
ਜਦਕਿ ਇੱਥੇ ਕਾਰੋਬਾਰ ਦਾ ਸਿਲਸਿਲਾ ਇੰਨਾ ਕਿ ਵੀ ਹਰ ਕਿਸੇ ਦੀ ਗੱਡੀ ਦੇ ਵਿੱਚ ਤੁਹਾਨੂੰ ਸ਼ਾਮ ਨੂੰ ਬੋਤਲ ਤੇ ਗਲਾਸ ਮਿਲਣਗੇ ਡੈਫੀਨੇਟਲੀ
ਜੀ।
ਅੱਛਾ, ਇਹ ਪ੍ਰੋਬਲਮ ਇੱਦਾਂ ਵੀ ਹੈ ਕਿ ਬਈ ਜ਼ਿਆਦਾ ਆਪਣੇ 3-4 ਪੈਗ ਲੱਗ ਜਾਂਦੇ ਆ, ਸੋ ਆਵਰ ਕੌਨਫੀਡੈਂਸ ਇਨਕਰੀਜ਼ਸ, ਆਵਰ ਰਿਫਲੈਕਸਿਸ ਗੋ ਸਲੋ ਤੇ ਉਸ ਵੇਲੇ ਆਪਾਂ ਨੂੰ ਆਪਣੇ ਯਾਰ ਦੋਸਤ ਵੀ ਯਾਦ ਆਉਂਦੇ ਆ, ਆਪਾਂ ਮੋਬਾਈਲ ਵੀ ਯੂਜ਼ ਕਰਦੇ ਹਾਂ, ਤੇ ਸੀਟ ਬੈਲਟ ਲਾਈਏ ਆਪਾਂ ਉਹਨੂੰ ਵੀ ਢਿੱਲੀ ਛੱਡ ਦਿੰਦੇ ਹਾਂ, ਸਪੀਡ ਵੀ ਸਪੀਡ ਅਪ ਬਿਕੋਜ਼ ਦੇਰ ਇਜ਼ ਅ ਫੀਲਿੰਗ ਆਫ ਐਡਵੈਂਚਰਿਜ਼ਮ. ਸੋ ਇਹ ਹੋਰ ਕਈ ਫੈਕਟਰਸ ਤੇ ਇਫੈਕਟ ਕਰਦਾ ਹੈ.
ਤੁਹਾਨੂੰ ਲੱਗਦਾ ਕਿ ਜਿੰਨੀ ਤੁਹਾਨੂੰ ਐਨਰਜੀ ਤੇ ਐਫਰਟ ਲੋਕਾਂ ਦੇ ਵਿੱਚ ਅਵੇਅਰਨੈਸ ਕ੍ਰੀਏਟ ਕਰਨ ਲਈ ਕਿ ਬਈ ਹੈਲਮਟ ਪਾਉਣਾ ਬਹੁਤ ਜ਼ਰੂਰੀ ਹੈ, ਸੀਟ ਬੈਲਟ ਲਾਉਣੀ ਬਹੁਤ ਜ਼ਰੂਰੀ ਹੈ, ਓਵਰ ਸਪੀਡਿੰਗ ਨਾ ਕਰੋ ਬਹੁਤ ਖਤਰਨਾਕ ਹੈ, ਇਹ ਇਹਨਾਂ ਚੀਜ਼ਾਂ ਦੀ ਅਵੇਅਰਨੈਸ ਜਿੰਨੀ ਐਫਰਟ ਤੁਹਾਨੂੰ ਕਰਨੀ ਪੈ ਰਹੀ ਹੈ, ਉਨੀ ਐਫਰਟ ਤੁਹਾਨੂੰ ਸਰਕਾਰਾਂ ਨੂੰ ਵੀ ਮਨਾਉਣ ਲਈ ਕਰਨੀ ਪੈ ਰਹੀ ਹੈ ਕਿ ਭਾਈ ਇਹ ਜ਼ਰੂਰੀ ਹੈ ਕਰਨਾ.
ਉਸ ਤੋਂ ਤਕਰੀਬਨ ਤੁਸੀਂ ਕਹਿ ਲਓ ਕਿ 50 ਗੁਣਾ ਜ਼ਿਆਦਾ ਐਫਰਟ ਇਸ ਕੰਮ ਲਈ ਕਰਨੀ ਪੈ ਰਹੀ ਹੈ ਸਰਕਾਰ ਨੂੰ ਕਨਵਿੰਸ ਕਰਨ ਲਈ, ਤੇ ਲੋਕਾਂ ਦਾ ਵੀ ਰਵੱਈਆ ਇੱਦਾਂ ਦਾ, ਕਿਉਂਕਿ ਐਵਰੀਬਡੀ ਥਿੰਕਸ ਕਿ ਵੀ ਲਿਕਰ ਮਾਫੀਆ ਇਜ਼ ਅ ਵੈਰੀ ਪਾਵਰਫੁਲ ਮਾਫੀਆ. ਕੋਈ ਵੀ ਜਿਹੜਾ ਆਪਣਾ ਤੁਸੀਂ ਕਹਿ ਲਓ ਕਿ ਸਿਟੀਜ਼ਨ ਜਾਂ ਰੈਜ਼ੀਡੈਂਟ ਸਾਹਮਣੇ ਆ ਕੇ ਨਾਲ ਲੱਗ ਕੇ ਰਲ ਕੇ ਕੰਮ ਕਰਨ ਲਈ ਤਿਆਰ ਨਹੀਂ ਹੈ ਇਸ ਮੁਹਿੰਮ ਤੇ. ਹੁਣ ਤੁਹਾਡਾ ਜੇ ਤੁਸੀਂ ਦੇਖੋ ਜਿੱਦਾਂ ਵਿਕ ਰੋਡਸ ਹੈ, ਉਹਨਾਂ ਦੀਆਂ ਜਾਂ ਮਨਾਸ਼ ਯੂਨੀਵਰਸਿਟੀ ਹੈ, ਉਹਨਾਂ ਦੀਆਂ ਸਟੱਡੀਜ਼ ਪੜ੍ਹੋ, ਸੋ ਯੂ ਕੈਨ ਸੀ ਦਾ ਡਿਫਰੈਂਸ ਕਿ ਵੀ 40 ਸਾਲ ਪਹਿਲਾਂ ਆਸਟ੍ਰੇਲੀਆ ਵੀ ਅਸੀਂ ਪ੍ਰੋਬਲਮ ਚੋਂ ਨਿਕਲ ਰਿਹਾ ਸੀ, ਬਟ ਉਹਨਾਂ ਦੇ ਕੇਮ ਆਊਟ ਵਿਦ ਸਮ ਸੋਲਿਊਸ਼ਨਸ ਜਿਹਨਾਂ ਨੂੰ ਉਹਨਾਂ ਨੇ ਇੰਪਲੀਮੈਂਟ ਕੀਤਾ. ਹੁਣ ਆਪਣੇ ਕੋਲ ਕਾਗਜ਼ੀ ਤੌਰ ਤੇ ਕਈ ਗੱਲਾਂ ਲਿਖੀਆਂ ਪਈਆਂ, ਉਹ ਫਾਈਲਾਂ ਦੇ ਵਿੱਚ ਦੱਬੀਆਂ ਪਈਆਂ, ਬਟ ਇੰਪਲੀਮੈਂਟ ਨਹੀਂ ਹੁੰਦੀਆਂ. ਸੋ ਸਾਡੀ ਇਹ ਕੋਸ਼ਿਸ਼ ਹੈ ਕਿ ਵੀ ਇਹ ਜਿਹੜੀ ਚੀਜ਼ ਹੈਗੀ ਉਹਨੂੰ ਜੇ ਹੁਣ ਹਾਈਕੋਰਟ ਦਾ ਆਰਡਰ ਹੈ ਜਾਂ ਸੁਪਰੀਮ ਕੋਰਟ ਦਾ ਆਰਡਰ ਜਦ ਵੀ ਆਏਗਾ ਉਹਨੂੰ ਸਹੀ ਤਰੀਕੇ ਨਾਲ ਇੰਪਲੀਮੈਂਟ ਕਰਵਾਇਆ ਜਾਵੇ. ਇਹ ਨਾ ਹੋਵੇ ਕਿ ਆਰਡਰ ਵੀ ਆ ਜਾਵੇ
ਧੰਨਵਾਦ.